ਸੋ ਟਿਕਾ ਸੋ ਬਹਿਣਾ ਸੋਈ ਦੀ ਮਾਣ ਪਿਉ ਦਾਦੇ ਜਿਹਾ ਪੋਤਰਾ ਪ੍ਰਮਾਣ।
ਪਿਉ ਦਾਦੇ ਜਿਹਾ ਪੋਤਾ ਪ੍ਰਮਾਣ, ਜੋ ਟਿਕਾ ਦੀ ਗੱਲ ਕਰਦੇ ਹਾਂ ਅਸੀਂ, ਜੋ ਗੁਰੂ ਨਾਨਕ ਦਾ ਟਿਕਾ ਸੀ ਉਹ ਜਿਹਾ ਟਿਕਾ ਲੈਣੇ ਦਾ ਹੋ ਗਿਆ। ਚੇਲਾ ਸੀ ਉਹ ਗਾਂ, ਮਤਲਬ ਉਹ ਤੋਂ ਤੀ ਪੀੜੀ ਜਾ ਕੇ ਪੀੜੀਆਂ ਲਿਖਿਆ ਹੋਇਆ ਨਾ ਸਾਡੇ ਵੀ, ਚੌਥੀ ਪੀੜੀ ਟਿਕਿਆ ਟਿਕਿਆ ਮਾਨੀ ਆ।
ਸੋ ਟਿਕਾ ਸੋ ਬਹਿਣਾ ਸੋਈ ਦੀ ਬਾਣ,
ਜੈਸਾ ਟਿਕਾ ਨਾਨਕ ਦਾ ਸੀ ਉਹ ਸਾਡੇ ਲੈਣ ਦਾ ਹੋ ਗਿਆ। ਨਾਨਕ ਦਾ ਟਿਕਾ ਕੀ ਸੀ? ਮਨ ਚਿੱਤ ਵਾਂਗੂ ਟਿਕਿਆ ਹੋਇਆ ਸੀ, ਚਿੱਤ ਮਨ ਇੱਕ ਹੋ ਗਿਆ। ਐਵੇਂ ਹੀ ਲੈਣ ਦਾ ਮਨ ਟਿਕਿਆ, ਐਵੇਂ ਹੀ ਉਹ ਅਮਰਦਾਸ ਦਾ ਜਾਲ ਮਨ ਟਿਕਿਆ, ਤਿੰਨੇ ਇੱਕ ਲੈਣ ਚਲੇ ਗਏ। ਜਦ ਉਹ ਚਿੱਤ ਮਨ ਇੱਕੋ ਜਿਹਾ ਹੋ ਜਾਂਦਾ ਤੇ ਪ੍ਰਵਾਨ ਕੀ ਹੈ? ਪ੍ਰਵਾਨ ਪੋਤਾ ਹੁੰਦਾ, ਸ਼ਬਦ ਸੁਣ ਜਾਂਦਾ, ਤੁਰਕੀ ਬਾਣੀ ਸੁਣਦੀ ਹੈ, ਫਿਰ ਉਹਨੂੰ ਰੋਹ ਮਿਲਦਾ। ਪ੍ਰਵਾਨ ਹੁੰਦਾ ਸਿਰਫ ਨਾ ਮਿਲਣ ਦੀ ਗੱਲ ਹੈ, ਪ੍ਰਵਾਨ ਹੁੰਦਾ ਨਾ ਮਿਲਣ, ਦਰਗਾਹ ਚ ਪ੍ਰਵਾਨ ਹੋ ਗਿਆ ਫਿਰ ਨਾ ਮਿਲ ਜਾਂਦਾ।
ਇਹਨਾਂ ਦਾ ਜਿਹੜਾ ਮਨ ਸੀ ਉਹ ਪਹਿਲਾਂ ਚਿੱਤ ਨਾਲ ਮਿਲਿਆ, ਪੂਰਨ ਬ੍ਰਹਮ ਹੋਇਆ, ਫਿਰ ਪੂਰਨ ਬ੍ਰਹਮ ਤੋਂ ਪਾਰ ਬ੍ਰਹਮ ਵਾਲੀ ਅਵਸਥਾ ਆ ਗਈ। ਹਾਂਜੀ,
ਪਾਰ ਬ੍ਰਹਮ ਵਾਲੀ ਅਵਸਥਾ ਹੋਈ, ਐਵੇਂ ਲੈਣੇ ਦੀ ਹੋਈ, ਐਵੇਂ ਅਮਰਦਾਸ ਦੀ ਹੋਈ।
ਠੀਕ ਹੈ। ਸੋ ਬਹਿਣਾ ਕੀ ਹੈ? ਸੋ ਟਿਕਾ ਸੋ ਬਹਿਣਾ ਸੋਈ ਦੀ ਬਾਣ,
ਮਨ ਦਾ ਟਿਕ ਕੇ ਬਹਿ ਜਾਣਾ।
ਅੱਛਾ, ਹੁਣ ਫੇਰ ਬਾਣ ਨੀ ਰਿਹਾ, ਮਨ ਹੁਣ ਬਹਿ ਗਿਆ ਹੈ ਜੀ।
ਜਿਵੇਂ ਕਹਿੰਦੇ ਰਹਿਣੀ ਬਹਿਣੀ ਕਰਨੀ ਕਥਨੀ।
ਅੱਛਾ,
ਟਿਕ ਕੇ ਬੈਠਿਆ ਉਹ,
ਕਹਿਣ ਦਾ ਭਾਵ ਤ੍ਰਿਕੁਟੀ ਤੋਂ ਉਹ ਵੀ ਹਿਰਦੇ ਚ ਆ ਗਿਆ। ਉਹੀ ਹੈ ਜੀ,
ਉਹ ਟਿਕਾਰ ਬਹਿਣਾ ਇੱਕੋ ਹੀ ਚੀਜ਼ ਹੈ ਅਸਲ ਚ, ਚਾਹੇ ਟਿਕਾ ਕਹਿ ਲੋ ਚਾਹੇ ਬੈਠਣਾ ਕਹਿ ਲੋ, ਗੱਲ ਇੱਕੋ ਹੀ ਹੈ।
ਸੋਈ ਦੀ ਬਾਣ,
ਉਹੀ ਹਾਲਤਾਂ ਨੇ, ਉਹੀ ਸੁਭਾਅ ਹੈ, ਸੁਭਾਅ ਵੀ ਉਹੀ ਹੈ, ਜੋ ਬਾਣੀ ਬੋਲਦਾ ਉਹ ਵੀ ਉਹੀ ਹੈ, ਵਚਨ ਵੀ ਉਹੀ ਨੇ। ਸੋਈ ਦੀ ਬਾਣ ਜਿਹੜੀ ਸੋਭਾ ਦੀ ਬਾਣੀ ਬੋਲਦਾ, ਸੋਈ ਸੋਭਾ ਦੀ ਬਾਣੀ ਬਾਣ, ਵਚਨ ਨੇ ਜਿਹੜੇ ਉਹ ਉਹੀ ਵਚਨ ਨੇ, ਸੋਭਾ ਹੀ ਕਰਦਾ।
ਅੱਛਾ, ਪਰ ਉਹਦੇ ਵਾਸਤੇ ਪਹਿਲਾਂ ਮਨ ਚ ਟਿਕਾਉਣਾ ਚਾਹੀਦਾ ਹੈ, ਫਿਰ ਮਨ ਨੂੰ ਤ੍ਰਿਕੁਟੀ ਛੱਡ ਕੇ ਹਿਰਦੇ ਵਿੱਚ ਬੈਠਣਾ ਚਾਹੀਦਾ। ਹਾਂਜੀ,
ਟਿਕਿਆ ਹੋਇਆ ਫਿਰ ਉਹੀ ਗੱਲ ਕਹਿੰਦਾ, ਗੱਲ ਵੀ ਉਹੀ ਗੱਲ ਹੈ।
ਪਿਉ ਦਾਦੇ ਜਿਹਾ ਪੋਤਰਾ ਪ੍ਰਵਾਨ,
ਪਿਓ ਵਰਗਾ ਹੀ ਪੁੱਤ ਹੋਵੇ ਫਿਰ ਗਾਹਾਂ ਦਾਦੇ ਨਾਲ ਜਾ ਕੇ ਜੁੜਦਾ। ਜਿਹੜਾ ਪੋਤਰਾ ਹੈ ਪਹਿਲਾਂ ਪਿਓ ਦੇ ਨਾਲ ਜੁੜੇ ਤਾਂ ਜਾ ਕੇ ਦਾਦੇ ਨਾਲ ਜੁੜਦਾ। ਜੇ ਪੋਤਰਾ ਪਿਓ ਨਾਲ ਨਹੀਂ ਜੁੜਦਾ, ਜਾ ਕੇ ਦਾਦੇ ਨਾਲ ਕਿਵੇਂ ਜੁੜਜੂ? ਜੇ ਉਹ ਕਹਿੰਦਾ ਮੇਰਾ ਪਿਓ ਆਹ ਹੈ ਜਿਹੜਾ ਦਾਦੇ ਦਾ ਪੁੱਤਰ ਹੈ, ਤਾਂ ਉਹ ਦਾਦਾ ਉਹਨੂੰ ਪ੍ਰਵਾਨ ਕਰੂਗਾ। ਜੇ ਆਪਣੇ ਪਿਓ ਨੂੰ ਪਿਓ ਨਹੀਂ ਮੰਨਦਾ ਤਾਂ ਦਾਦੇ ਦਾ ਕੀ ਲੱਗਦਾ? ਉਹ ਗੱਲ ਦਾ ਮਤਲਬ ਇਹ ਹੈ, ਆਪਾਂ ਸੰਸਾਰ ਤੌਰ ਤੇ ਵੀ ਮੰਨ ਲਈਏ ਗੱਲ ਨੂੰ। ਜੇ ਕੋਈ ਕਹਿੰਦਾ ਵੀ ਮੈਂ ਜੀ ਆਹ ਬਾਪ ਤਾਂ ਹੈ ਨੀ ਫਲਾਨਾ ਆਦਮੀ, ਪਰ ਮੇਰੇ ਦਾਦੇ ਦੀ ਜ਼ਮੀਨ ਮੇਰੇ ਨਾਲ ਲੱਗਣੀ ਚਾਹੀਦੀ ਹੈ, ਕਿਵੇਂ ਲੱਗ ਜੂਗੀ? ਦਾਦੇ ਦੀ ਵਿਰਾਸਤ ਤਾਂ ਲੱਗੂ ਜੇ ਪਿਓ ਨੂੰ ਪਿਓ ਮੰਨੂਗਾ, ਤੇ ਪਿਓ ਨੂੰ ਪਿਓ ਮੰਨਦਾ ਹੀ ਨਹੀਂ ਤੇ ਦਾਦੇ ਤੋਂ ਫਿਰ ਕੀ ਲੈ ਲੂ? ਉਹ ਦਾਦੇ ਤੋਂ ਨਾਮ ਨਹੀਂ ਮਿਲਦਾ ਫਿਰ।
ਠੀਕ ਹੈ, ਆਪਣੇ ਵੀ ਦਾਦੇ ਲਾਹੀ ਉਹ ਚੱਲਦੀ ਹੈ, ਪਿਓ ਲਾਹੀ ਤਾਂ ਕਹਿੰਦੇ ਨੀ ਜ਼ਮੀਨ ਨੂੰ, ਦਾਦੇ ਲਾਹੀ ਉਹ ਕਹਿੰਦੇ ਆ,
ਦਾਦੇ ਲਾਹੀ ਉਹ ਮੰਨ ਲਿਆ ਜੀ।
ਠੀਕ ਹੈ, ਤੇ ਨਾਲੇ ਇਸ ਗੱਲ ਨੂੰ ਦਸਮ ਪਾਤਸ਼ਾਹ ਨੇ ਵੀ ਸਵਈਆਂ ਚ ਕਿਹਾ ਨਾ, ਕੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਇਹ ਜਿਹੜਾ ਪਿਓ ਹੈ ਸ੍ਰੀ ਭਗਵਾਨ ਹੈ ਜੀ।
ਹਾਂਜੀ,
ਜੇ ਕਹੋ ਤਾਂ ਉਗੋਏ, ਪੋਤਾ ਜਿਹੜਾ ਹੈ ਪਿਓ ਨਾਲ ਮਿਲ ਕੇ ਇੱਕ ਹੁੰਦਾ ਹੈ ਜੀ।
ਪਿਓ ਦੇ ਵਿੱਚੋਂ ਇੱਕ ਨਿਕਲਿਆ ਹੋਇਆ, ਉਹ ਜੇ ਪਿਓ ਨਾ ਹੁੰਦਾ ਤਾਂ ਪੋਤਾ ਕਿੱਥੋਂ ਆ ਜਾਂਦਾ? ਸਰੀਰ ਕਰਕੇ ਵੀ ਮਾਸੋ ਹੀ ਮਾਸੋ ਫੁੱਕਦਾ।
ਜਿਨੀ ਬਾਸਕ ਨੇਤਰੈ ਕੱਤਿਆ ਕਰ ਮੇਹੀ ਤਾਣ, ਜਿਨ ਸਮੁੰਦ ਵਰੋਲਿਆ ਕਰ ਮੇਰ ਮਧਾਨ।
ਜਿਹਨੇ ਬਾਸਕ ਨੇਤਰੈ ਕੱਤਿਆ,
ਇਹ ਪਹਿਲਾਂ ਗੁਰੂ ਨਾਨਕ ਵਾਸਤੇ ਆਇਆ ਸੀ, ਹੁਣ ਇਹਨਾਂ ਵਾਸਤੇ ਆ ਰਿਹਾ।
ਜਿਹਨਾਂ ਨੇ ਜਿਹੜਾ ਬਾਸਕ ਸੀ, ਪੋਤਰਾ ਸੀ, ਜਿਹੜਾ ਮਨ ਸੀ ਉਹਦਾ ਪਹਿਲਾਂ ਦਰਸ਼ਨ ਕਰ ਲਿਆ, ਨੇਤਰੈ ਕੱਤਿਆ, ਜਿਹੜੀ ਮਨ ਦੀ ਜੋਤ ਸਰੂਪ ਮਨ ਸੀ ਉਹ ਦੇਖ ਲਿਆ, ਜਿਹਨਾਂ ਦੇ ਮਨ ਪਕੜ ਚ ਆ ਗਿਆ, ਜਿਹਨਾਂ ਨੇ ਮਨ ਨੂੰ ਸਮਝ ਲਿਆ, ਕਰ ਲਈ ਤਾਣ। ਉਹਨਾਂ ਨੇ ਫਿਰ ਪ੍ਰੇਮ ਦੀ ਜਿਹੜੀ ਸੀ ਨਾ ਡੋਰ, ਪ੍ਰੇਮ ਦੀ ਜਿਹੜੀ ਸ਼ਕਤੀ ਸੀ ਉਹਦੇ ਨਾਲ ਨੂੰ ਬੰਨਿਆ, ਇਹੀ ਪ੍ਰੇਮ ਹੈ, ਤਾਣ ਸ਼ਕਤੀ ਹੈ, ਕਦੇ ਨਹੀਂ ਤਾਣ। ਫਿਰ ਪ੍ਰੇਮ ਦੀ ਸ਼ਕਤੀ ਨਾਲ ਇਹਨੂੰ ਕਿਤੇ ਜਾਣ ਨਹੀਂ ਦਿੱਤਾ, ਉੱਥੇ ਕੀਲ ਲਿਆ, ਮਨ ਕੀਲਿਆ ਆ ਗਿਆ। ਹਾਂਜੀ,
ਭਗਤਾਂ ਤਾਣ ਤੇਰਾ, ਉਹ ਜਿਹੜਾ ਆਪਾਂ ਪੜ੍ਹਦੇ ਉਹੀ ਗੱਲ ਹੈ ਜੀ।
ਹਾਂ, ਉਹ ਤਾਣ ਉਹੀ ਹੈ, ਸ਼ਕਤੀ ਹੈ।
ਤੂੰ ਭਗਤਾਂ ਕੇ ਵਸ, ਭਗਤਾਂ ਤਾਣ ਤੇਰਾ, ਇਹ ਗੱਲ ਹੋਈ ਹੈ ਜੀ।
ਮਨ ਇਹ ਸ਼ਕਤੀ ਬਣ ਗਈ ਭਗਤ ਕੋਲ, ਮਨ ਬੜਾ ਸ਼ਕਤੀਸ਼ਾਲੀ ਹੈ। ਜਦ ਮਨ ਨੇ ਆਪਣੀ ਸਰੈਂਡਰ ਹੋ ਗਿਆ ਤੇ ਸ਼ਕਤੀ ਭਗਤ ਕੋਲ ਆ ਗਈ, ਉਹਦੀ ਸਰੈਂਡਰ ਕਰਤਾ ਨਾ ਮਨ ਨੇ। ਜੋ ਰਾਜਾ ਸਰੈਂਡਰ ਕਰ ਜਾਂਦਾ ਉਹਦੀ ਸਾਰੀ ਫੌਜ ਸਾਰਾ ਤਨ ਸਾਰੀ ਸ਼ਕਤੀ ਦੂਜੇ ਰਾਜੇ ਕੋਲ ਜਾਂਦੀ ਹੈ। ਜਿੰਨਾ ਚਿਰ ਮਾਨ ਮਵਾਸੀ ਰਾਜਾ ਸੀ ਤਾਂ ਵੱਖਰੀ ਸ਼ਕਤੀ ਸੀ, ਜਦ ਹੁਣ ਮਾਨ ਸਰੈਂਡਰ ਹੋ ਗਿਆ ਸਾਰੀ ਸ਼ਕਤੀ ਇਕਦਮ ਆ ਗਈ।
ਠੀਕ ਹੈ। ਜਿਨ ਸਮੁੰਦ ਵਿਰੋਲਿਆ ਕਰ ਮੇਰ ਮਧਾਨ,
ਜਿਹਨੇ ਸਮੁੰਦਰ ਵਿਰੋਲਿਆ, ਜਿਹਨਾਂ ਨੇ ਸਮੁੰਦਰ ਰੜਕਿਆ, ਕਰ ਮੇਰ ਮਧਾਨ, ਉਹਨਾਂ ਨੇ ਦਿਮਾਗ ਜਿਹੜੀ ਬੁੱਧ ਮੇਰ ਦੰਡ ਸਿਰ ਉੱਪਰ ਵਸਾ, ਇਹਦੀ ਤਾਂ ਮਧਾਣੀਆਂ ਬਣਾਈ ਹੈ ਸਰੀਰ ਦੇ ਵਿੱਚ, ਤਾਂ ਦਿਮਾਗ ਤੇ ਤਾਂ ਮਧਾਣੀ ਦਾ ਕੰਮ ਲਿਆ। ਵਿਚਾਰਨਾ, ਜਿਹੜਾ ਵਿਚਾਰਨਾ ਹੁੰਦਾ ਨਾ, ਇਹਨੂੰ ਬਲੋਲਣਾ ਕਹਿੰਦੇ ਨੇ, ਰੜਕਣਾ ਕਹਿੰਦੇ ਨੇ। ਦੋਵੇਂ ਪਾਸੇ ਨੂੰ ਫੇਰ ਕੇ ਦੇਖਿਆ, ਦੋਵੇਂ ਪਾਸੇ ਨੂੰ ਵਿਚਾਰ ਕੇ ਤਾਂ ਪਤਾ ਲੱਗਿਆ ਸੱਚ ਕੀ ਹੈ। ਅਲਟ ਪਲਟ ਕੇ ਦੇਖਿਆ, ਅਲਟ ਪਲਟ ਕੇ ਦੁੱਧ ਚੋਂ ਮੱਖਣ ਨਿਕਲਦਾ, ਦਹੀਂ ਨੂੰ ਅਲਟ ਪਲਟੀ ਜਾਂਦੀ ਹੈ, ਮਧਾਣੀ ਫੇਰ ਮੱਖਣ ਹੁੰਦਾ ਬਾਹਰ।
ਜਿਨ ਅੱਖਰ ਚ ਸਿੰਗੂਲਰ ਹੋ ਜਾਂਦਾ ਸਿਆਰੀ ਲੱਗ, ਜਿਨ ਔਰ ਤਿੰਨ ਦਾ ਰੂਲ ਉਲਟਾ ਗੁਰਬਾਣੀ ਚ, ਤਰੀਕਾ ਉਹਨਾਂ ਨੇ ਨਾਨਕ ਵਾਲਾ ਹੀ ਵਰਤਿਆ ਨਾ, ਪਹਿਲਾਂ ਨਾਨਕ ਵਾਸਤੇ ਪੌੜੀ ਆਈ ਹੈ। ਜਿਨੀ ਸਮੁੰਦਰ ਬਰੋਲਿਆ ਕਰ ਮੇਰ ਮਧਾਨ,
ਜਿਹਨੇ ਵੀ ਸਮੁੰਦਰ ਬਰੋਲਿਆ ਮੇਰ ਮਧਾਨ ਕਰਕੇ, ਬੁੱਧੀ ਨੂੰ ਦਿਮਾਗ ਨਾਲ ਵਿਚਾਰਿਆ, ਜਿਹਨੇ ਸਮੁੰਦਰ ਰਿੜਕਿਆ ਵਿਚਾਰਿਆ, ਜਿਹਨੇ ਗਿਆਨ ਦਾ ਸਮੁੰਦਰ, ਜਿਹਨੇ ਤਿੰਨ ਲੋਕ ਦਾ ਗਿਆਨ ਵਿਚਾਰਿਆ, ਜਿਹਨੇ ਗੁਰਮਤ ਰੂਪੀ ਸਮੁੰਦਰ ਵਿਚਾਰਿਆ ਰਿੜਕਿਆ ਆਪਣੇ ਦਿਮਾਗ ਨਾਲ, ਬੁੱਧੀ ਨੇ ਵਿਚਾਰਿਆ, ਦਿਮਾਗ ਨਾਲ ਵਿਚਾਰਿਆ, ਦਿਮਾਗ ਤੇ ਬਿਨਾਂ ਨਹੀਂ ਚੱਲਣੀ ਗੱਲ।
ਉਹ ਇਹ ਤਿੰਨ ਲੋਕਾਂ ਦਾ ਜਿਹੜਾ ਗਿਆਨ ਹੈ ਇਹ ਬੁੱਧੀ ਨੇ ਵਿਚਾਰਿਆ। ਹਾਂ ਜੀ,
ਹਾਂ
ਠੀਕ ਹੈ। 14 ਹੈ ਰਤਨ ਨਿਕਾਲੀਆਂ ਕੀ ਤੋਨ ਚਾਨਾਣ,
14 ਰਤਨ ਨਿਕਾਲਿਆ, ਆ ਜਿਹੜੇ 14 ਲੋਕ ਨੇ, 14 ਲੋਕਾਂ ਦਾ ਹੀ ਜੋ ਸੱਚ ਹੈ ਉਹ ਕੱਢ ਲਿਆ ਬਾਹਰ, 14 ਲੋਕਾਂ ਜਿਹੜਾ ਜਸ ਹੈ, 14 ਲੋਕਾਂ ਛਾਇਆ ਜਸ ਜਗ ਮਾਤਖਾ, ਜੋ ਕੁਦਰਤ ਹੈ 14 ਲੋਕ ਜੋ ਕਰ ਰਹੀ ਹੈ ਉਹ ਸਾਰੀ ਵਿਚਾਰ ਲਈ।
ਨਿਕਾਲੀਆਂ ਦਾ ਕੀ ਭਾਵ ਲਵਾਂਗੇ,
ਸਮਝ ਲਿਆ ਜੋ ਸੁਝਿਆ ਗਿਆਨ ਹੈ, ਇਹ ਰਤਨ ਸਾਰੇ ਗਿਆਨ ਨੇ, ਹੱਥ ਵਿੱਚ ਰਤਨ ਜੋ ਹਰ ਮਾਣਕ ਗਿਆਨ ਰਤਨ ਹੈ ਨਾ।
ਕੋਈ ਹਿੰਦੂ ਧਰਮ ਦੇ ਜਿਹੜੇ ਇਹਨੇ 14 ਕਹਿੰਦੇ ਆ ਉਹਨਾਂ ਦਾ ਕੋਈ ਲੈਣਾ ਦੇਣਾ ਨੀ ਇੱਥੇ। ਹਾਂ ਜੀ,
ਉਹਨਾਂ ਦਾ ਕੋਈ ਲੈਣਾ ਦੇਣਾ ਨੀ ਇਹਦੇ ਨਾਲ, ਜਿਹੜੇ ਸੱਤ ਪਤਾਲ ਸੱਤ ਆਕਾਸ਼ ਕਹਿੰਦੇ ਤੇ ਉਹਨਾਂ ਦੀ ਜਿਹੜੀ ਸੋਝੀ ਹੈ ਉਹ 14 ਰਤਨ ਇਹਨਾਂ ਵਾਲੇ ਨੀ ਹੈ, ਉਹ ਹੋਰ ਅਗਲੀ ਪੰਕਤੀ ਦੱਸਦੀ ਹੈ ਗੱਲ ਕੀ ਹੈ।
ਠੀਕ ਹੈ ਜੀ। ਘੋੜਾ ਕੀਤੋ ਸਹਿਜ ਦਾ ਜਤ ਕੀਓ ਪਲਾਣ, ਧਨੁਖ ਚੜਾਇਓ ਸੱਤ ਦਾ ਜਸ ਹੰਦਾ ਬਾਣ।
14 ਰਤਨ ਨਕਾਰੀਆਂ ਕੀਤਨ ਚਾਨਣ, 14 ਰਤਨਾਂ ਦਾ ਰੋਸ਼ਨੀ ਕੀਤੀ ਹੈ, ਚਾਨਣ ਕੀਤਾ, ਉਹਨਾਂ ਦੇ 14 ਰਤਨ ਚਾਨਣ ਨਹੀਂ ਕਰਦੇ। ਜਿਹੜਾ ਅੰਦਰ ਹਨੇਰਾ ਹੈ, ਅੰਦਰ ਅਗਿਆਨਤਾ ਜਿਹੜੀ ਸਾਰੀ ਸੀ ਉਹ ਦੂਰ ਨਹੀਂ ਕਰਦੇ, ਇਹ 14 ਰਤਨ ਉਹ ਨੇ ਜਿਹੜੇ ਬਿਲਕੁਲ ਚਾਨਣੇ ਕਰਤਾ, ਸਾਰਾ ਸਾਰੀ ਸਮਝ ਆ ਗਈ। 14 ਰਤਨ ਫਤਿਹ ਬਲਵੰਡ ਦੇ ਕਹਿਣ ਦਾ ਮਤਲਬ ਇਹ ਸੀਗਾ, ਜਿਹੜੇ ਦੇਵਤੇ ਕਹਿੰਦੇ ਨੇ ਸਮੁੰਦਰ ਰੜਕਿਆ, ਉਹ ਆਹੀ ਸਮੁੰਦਰ ਰੜਕਿਆ, ਉਹ ਦੂਆ ਨੀ ਸਮੁੰਦਰ ਰੜਕਿਆ ਜਾਂਦਾ ਹੁੰਦਾ, ਜਿਹੜੇ 14 ਰਤਨ ਨਿਕਲੇ ਨੇ ਉਹ ਉਹਨਾਂ ਦਾ ਹੀ ਚਾਨਣਾ। ਮਾਤ ਲੋਕ ਤੋਂ ਅੱਗੇ ਦੀ ਗੱਲ ਹੈ। ਘੋੜਾ ਕੀਤਾ ਸਹਿਜ ਦਾ ਜਦ ਕੀ ਉਹ ਫਲਾਣ, ਸਹਿਜ ਜਿਹੜਾ ਸਹਿਜ ਮਨ ਟਿਕਿਆ ਹੋਇਆ ਉਹਦਾ ਘੋੜਾ ਬਣਾਇਆ, ਟਿਕਿਆ ਮਨ ਦੇ ਉੱਤੇ ਸਵਾਰੀ ਕੀਤੀ ਹੈ, ਜਦ ਕੀ ਉਹ ਫਲਾਣ ਯਤਨ ਕਰ ਰਿਹਾ, ਹੁਣ ਯਤਨ ਕਰ ਰਹੇ ਨੇ ਫਲਾਣ ਪਾ ਕੇ, ਯਤਨ ਹੋ ਰਿਹਾ ਕਿ ਭਰਮ ਦਾ ਗੜ ਤੋੜਨ ਦਾ ਯਤਨ ਹੋ ਰਿਹਾ, ਭਰਮ ਦਾ ਆਂਡਾ ਜਿਹੜਾ ਹੈਗਾ ਉਹ ਫੁੱਟਣ ਦਾ ਯਤਨ ਹੋ ਰਿਹਾ।
ਪਲਾਣ ਕੀ ਹੁੰਦਾ,
ਕਾਠੀ ਤੋਂ ਥੱਲੇ।
ਅੱਛਾ, ਕਾਠੀ ਨੂੰ ਨੀ ਪਲਾਣ ਕਹਿੰਦੇ, ਕਾਠੀ ਦੇ ਥੱਲੇ ਹੁੰਦਾ ਕੁਛ,
ਕਾਠੀ ਦੇ ਥੱਲੇ ਵਾਲਾ ਪਲਾਣ ਹੁੰਦਾ, ਉੱਤੇ ਕਾਠੀ ਹੁੰਦੀ ਹੈ। ਘੋੜਾ ਕਾਠੀ ਸਿੱਧੀ ਨੀ ਪਾਈ ਜਾਂਦੀ, ਉਹ ਫਿਰ ਉਹ ਤੇ ਖੁੱਭ ਜਾਂਦੀ ਹੈ ਕਾਠੀ ਤਾਂ।
ਇਹ ਕਿਹੜੇ ਘੋੜੇ ਦੀ ਸਵਾਰੀ ਕੀਤੀ ਹੋਵੇ ਤਾਂ ਨਿਹੰਗ ਸਿੰਘਾਂ ਨੇ ਤਾਂ ਕੀਤੀ, ਉਹ ਤਾਂ ਜਾਣਦੇ।
ਉਹ ਤਾਂ ਰਜਾਈ ਦੀ ਉਹ ਕਾਠੀ ਬਣਾ ਲੈਂਦਾ, ਰਜਾਈ ਉੱਤੇ ਦੀ ਫਾਈ ਫਸਿਆ ਤੰਗ, ਉੱਥੇ ਬਹਿ ਗਏ, ਉਹ ਪਲਾਣ ਹੋ ਗਿਆ। ਹਾਂਜੀ,
ਘੋੜਾ ਕੀਤੋ ਸਹਿਜ ਦਾ ਜਦ ਕੀ ਉਹ ਪਲਾਣ, ਕਿ ਜਦੋਂ ਸਹਿਜਤਾ ਮਨ ਵਿੱਚ ਆ ਗਈ ਉਹਦਾ ਹੁਣ ਘੋੜਾ ਬਣਾ ਕੇ ਹੁਣ ਇਹ ਲੜਾਈ ਸ਼ੁਰੂ ਹੈ ਜੀ, ਵੀ ਕਿਵੇਂ ਗੜ ਤੋੜਨਾ। ਅੱਛਾ, ਧਨਖ ਵੀ ਫੜ ਲਿਆ ਹੱਥ ਚ ਹੈ ਜੀ, ਧਨਖ ਚੜਾਇਓ ਸੱਤ ਦਾ ਜਸ ਹੰਦਾ ਬਾਣ।
ਸੱਤ ਜਿਹੜਾ ਸੀਗਾ ਧਨਖ ਬਣਾ ਲਿਆ ਬੁੱਧੀ ਨੇ, ਸੱਤ ਕੀ ਸੀ, ਸੱਤ ਜਿਹੜਾ ਅੱਧਾ ਅੰਦਰਲਾ ਚਿੱਤ ਸੀ ਉਹ ਸੱਤ ਹੈ, ਉਹਦਾ ਧਨਖ ਬਣਾ ਲਿਆ, ਮਨ ਕੋੜਿਆ ਰਿਹਾ ਸੀ ਨਾ ਉਹ ਸੱਚਿਆਰ ਸੀ ਅੱਧਾ, ਉਹਦਾ ਧਨਖ ਬਣਾ ਲਿਆ, ਉਹੀ ਬੋਲਦਾ ਨਾ ਉੱਥੇ, ਉਹੀ ਤੀਰ ਚਲਾਉਂਦਾ ਛੱਡਦਾ, ਜਸ ਹੰਦਾ ਬਾਣ, ਉੱਥੇ ਜਸ ਦੇ ਤੀਰ ਛੁੱਟਦੇ ਨੇ। ਪਹਿਲਾਂ ਕਬੁੱਧ ਦੀ ਕਮਾਣ ਸੀ, ਦੇਖੋ ਇਹ ਧਨਖ ਹੈ ਉੱਥੇ ਕਮਾਣ ਸੀ, ਕਬੀਰ ਕਹਿੰਦਾ ਕਬੁੱਧ ਕਮਾਣ ਚੜਾਈ, ਕਬੁੱਧ ਦੀ ਕਮਾਣ ਸੀ, ਇਹ ਧਨਖ ਹੈ, ਸੱਤ ਦਾ ਧਨਖ ਹੁੰਦਾ, ਉੱਥੇ ਤ੍ਰਿਸ਼ਨਾ ਦੇ ਤੀਰ ਚੱਲਦੇ ਨੇ ਕਬੁੱਧ ਦੀ ਕਮਾਣ ਤੋਂ, ਇੱਥੇ ਜਸ ਦੇ ਬਾਣ ਚੱਲਦੇ ਨੇ। ਤੇ ਤੀਰ ਸ਼ਬਦ ਆਇਆ ਇੱਥੇ ਬਾਣ ਆਇਆ ਜਾਂ ਸਾਧਾ ਬਾਣ ਇਹ ਵਿਵੇਕ ਬੁੱਧੀ ਦੇ ਹੱਥ 'ਚ ਹੈ ਧਨਕ ਇਹ ਸੁਬੁੱਧ ਦੇ ਹੱਥ ਦਾ ਧਨਕ ਹੈ ਪਰ ਬਾਣ ਨੇ ਕੁਬੁੱਧ ਚਲਾ ਰਹੀ ਹੈ ਦੂਏ ਪਾਸੇ ਉਹ ਕਿੱਥੋਂ ਚਲਾ ਰਹੀ ਹੈ ਉਹ ਚਲਾ ਰਹੀ ਹੈ ਸ੍ਰੀ ਚੰਦ ਵੱਲੋਂ ਉਹ ਹੀ ਦੰਦਾ ਕਰ ਰਹੇ ਨੇ ਉਹ ਚੱਲ ਰਹੇ ਨੇ ਤੀਰ ਉਧਰ ਉਧਰ ਨੂੰ ਜਾਂ ਸਾਧਾ ਬਾਣ
ਕਹਿਣ ਦਾ ਭਾਵ ਵੀ ਚਿੱਤ ਵੱਲੋਂ ਇਹ ਹੁਣ ਐਕਸ਼ਨ ਹੋ ਰਿਹਾ ਹੈ ਜੀ
ਹਾਂ ਗੁਰਬਾਣੀ ਚੱਲ ਰਹੀ ਆ
ਹਾਂਜੀ ਜਸ ਤਾਂ ਗੁਰਬਾਣੀ ਆ ਹੁਣ ਪੂਰਨ ਬ੍ਰਹਮ ਹੋ ਕੇ ਅੱਗੇ ਦੀ ਗੱਲ ਹੋ ਰਹੀ ਆ
ਹਾਂਜੀ
ਕੱਲ ਵਿੱਚ ਧੂ ਅੰਧਾਰ ਸਾ ਚੜਿਆ ਰਹਿ ਭਾਣ ਸਤੋਂ ਖੇਤ ਜਮਾਇਓ ਸਤੋਂ ਛਾਵਾਣ
ਕੱਲ ਵਿੱਚ ਧੂ ਅੰਧਾਰ ਸਾ ਕੱਲ ਵਿੱਚ ਜਿਹੜਾ ਧੂ ਅੰਧਾਰ ਹੁੰਦਾ ਹੀ ਆ ਜਿੱਥੇ ਕਲਪਨਾ ਹੋਊ ਉੱਥੇ ਤਾਂ ਅਗਿਆਨਤਾਰ ਭਰਮ ਹੋਊਗਾ ਹੀ ਹੋਊਗਾ ਜਿੱਥੇ ਤ੍ਰਿਸ਼ਨਾ ਹੋਊਗੀ ਤ੍ਰਿਸ਼ਨਾ ਤੀਰ ਹੋਣੇ ਉੱਥੇ ਤਾਂ ਅਗਿਆਨਤਾ ਹੀ ਫੈਲਾਉਣੀ ਉਹਨੇ ਇੱਧਰ ਦੂਏ ਪਾਸੇ ਕੀ ਹੈ ਸ੍ਰੀ ਚੰਦ ਕੋਲ ਕਲਪਨਾ ਉੱਥੇ ਧੂਆਂ ਛੱਡਦਾ ਉਹ ਅਗਿਆਨਤਾ ਪੈਦਾ ਕਰਦਾ ਲੋਕਾਂ ਦੇ ਹਿਰਦਿਆਂ 'ਚ ਇੱਥੇ ਰਹਿ ਭਾਣ ਇੱਥੇ ਸੂਰਜ ਚੜਿਆ ਔਰ ਜਿਹੜੀ ਰਾਤ ਹੈ ਅਗਿਆਨਤਾ ਉਹਨੂੰ ਦੂਰ ਕਰਨ ਵਾਸਤੇ ਰਹਿ ਭਾਣ ਦਾ ਮਤਲਬ ਰਹਿਣ ਜਿਹੜੀ ਰਾਤ ਹਨੇਰੇ ਨੂੰ ਦੂਰ ਕਰਨ ਵਾਸਤੇ ਇਹ ਹਨੇਰੇ ਨੂੰ ਦੂਰ ਕਰਨ ਵਾਲਾ ਸੂਰਜ ਇਧਰੋਂ ਜਿਹੜੀ ਇਧਰੋਂ ਧਨਖ ਦੇ ਵਿੱਚੋਂ ਬਾਣ ਨਿਕਲਦੇ ਨੇ ਹਨੇਰਾ ਕੱਟ ਰਹੇ ਨੇ ਉਧਰੋਂ ਜਿਹੜੇ ਤੀਰ ਤ੍ਰਿਸ਼ਨਾ ਦੇ ਨਿਕਲ ਰਹੇ ਨੇ ਉਹ ਹਨੇਰਾ ਫੈਲਾ ਰਹੇ ਨੇ ਆਏ ਦੋਵਾਂ ਪਾਸਿਆਂ ਦੀ ਜੰਗ ਜੋ ਸ੍ਰੀ ਚੰਦ ਬੋਲ ਰਿਹਾ ਅਗਿਆਨਤਾ ਫੈਲਾ ਰਿਹਾ
ਰਹਿ ਦਾ ਅਰਥ ਕਿਰਨ ਕਰਦੇ ਆ ਰਹਿ ਭਾਣ ਪਰ ਆਪਾਂ ਰਹਿ ਦਾ ਅਰਥ ਕਰਦੇ ਆ ਵੀ ਰਹਿਣ ਨੂੰ ਮਟਾਉਣ ਵਾਲੀ ਕਿਰਨ ਹੋ ਗਈ ਫਿਰ ਉਹ ਵੀ
ਸੂਰਜ ਚੜਿਆ ਰਹਿਣ ਨੂੰ ਮਟਾਉਣ ਵਾਲਾ
ਠੀਕ ਹੈ ਜੀ
ਰਾਤ ਵਿੱਚ ਸੂਰਜ ਚੜਾਤਾ
ਠੀਕ ਹੈ
ਜਿੱਥੇ ਦੁਨੀਆਂ ਵਿੱਚ ਸਾਰੇ ਹਿੰਦੁਸਤਾਨ ਚ ਅਗਿਆਨਤਾ ਦਾ ਪ੍ਰਚਾਰ ਹੋਇਆ ਉੱਥੇ ਸੂਰਜ ਚੜਤਾ
ਠੀਕ ਹੈ ਸੱਤੋਂ ਖੇਤ ਜਮਾਇਓ ਸੱਤੋਂ ਛਾਵਾਣ
ਸੱਤ ਤੋਂ ਖੇਤ ਜਮਾ ਲਿਆ ਸਤਗੁਰ ਸਹਿਜੇ ਦਾ ਖੇਤ ਹੈ ਜਿੱਥੇ ਮਨ ਟਿਕਿਆ ਹੋਇਆ ਸਹਿਜ ਅਵਸਥਾ ਉਹ ਖੇਤ ਹੈ ਉੱਥੇ ਸੱਚ ਬੀਜ ਦਾ ਨਾ ਬੀਜ ਦਾ ਖੇਤ ਚ ਪਿਆ ਨਾਨਕ ਗੁਰ ਸੰਤੋਖ ਰੁੱਖ ਸੰਤੋਖੀ ਮਨ ਹੋ ਗਿਆ ਧਰਮ ਫੁੱਲ ਫਲ ਗਿਆਨ ਗਿਆਨ ਦਾ ਫਲ ਆ ਰਿਹਾ ਗਿਆਨ ਨਾਲ ਜਿਹੜਾ ਹੈ ਅਗਿਆਨ ਦਾ ਦੂਰ ਹੋ ਰਹੀ ਹੈ ਹਾਂਜੀ
ਸੱਤੋਂ ਛਾਵਾਂ ਕੀ ਹੁੰਦਾ ਜੀ
ਛਾਵਾਂ ਦੀ ਕਿਰਪਾ ਮਿਹਰ
ਠੀਕ ਹੈ ਸੱਤ ਦੀ ਹੁਣ ਕਿਰਪਾ ਹੋ ਗਈ ਹੈ ਜੀ
ਸੱਚ ਤੇ ਭਰੋਸਾ ਹੈ ਸੱਚ ਦੀ ਛਤਰ ਛਾਇਆ ਚ ਸਭ ਕੁਝ
ਛਤਰ ਸਮਝੋ ਲੈਣੇ ਧਰਿਓ ਨੇ ਛਤਰ ਸਿਰ ਉਹੀ ਚੱਲ ਰਿਹਾ ਕੰਮ ਹੁਣ ਜੀ ਹੈ
ਉਹੀ ਚੱਲ ਰਿਹਾ
ਠੀਕ ਹੈ
ਹਾਂਜੀ
ਨਿਤ ਰਸੋਈ ਤੇਰੀ ਹੈ ਕਿਉਂ ਮੈਦਾ ਖਾਣ ਚਾਰੇ ਕੁੰਡਾ ਸੁਜੀਐਸ ਮਨ ਮੈਂ ਸ਼ਬਦ ਪ੍ਰਵਾਣ
ਤੇਰੀਆਂ ਰਸੋਈਆਂ ਦੇ ਵਿੱਚ ਘਿਓ ਮੈਦਾ ਜਿਹੜਾ ਹੈ ਵਰਤਿਆ ਜਾਂਦਾ ਤੇ ਸੰਗਤ ਖੁੱਲਦੀ ਹੈ ਰਸੋਈ ਤੇਰੀ ਹੈ ਕਿਉਂ ਮੈਦਾ ਖਾਣ ਕਿਉਂ ਮੈਦਾ ਵੀ ਦੂਏ ਪਾਸੇ ਆ ਜਾਂਦਾ ਰਸੋਈ ਜਿਹੜੇ ਤੇਰਾ ਰਸ ਹੈ ਨਾਮ ਦਾ ਉਹਦੇ ਚ ਮੈਦਾ ਗਿਆਨ ਹੈ ਚਿੱਟਾ ਆਟਾ ਵੀ ਕਹਿੰਦਾ ਨਾ ਕਬੀਰ ਚਿੱਕੜ ਆਟਾ ਗਿਰ ਪੜਿਆ ਕਛੂ ਨਾ ਆਇਆ ਹੱਥ
ਠੀਕ ਹੈ ਘਿਓ ਮੈਦਾ ਦਾ ਭਾਵ ਤਾਂ ਹੋ ਗਿਆ ਵੀ ਜਿਵੇਂ ਆਪਾਂ ਪ੍ਰਸ਼ਾਦ ਬਣਾਉਂਦੇ ਆ
ਗਿਆਨ ਜਿਹੜਾ ਹੈਗਾ ਚਿੱਟਾ ਮੈਦਾ ਤੇ ਵਿੱਚ ਤੱਤ ਹੈ ਜਿਹੜਾ ਉਹ ਘਿਓ ਹੈ
ਉਹ ਸੰਗਤਾਂ ਅੰਦਰ ਬ੍ਰਹਮ ਗਿਆਨ ਦੇ ਤੌਰ ਤੇ ਵਰਤਾਇਆ ਜਾ ਰਿਹਾ ਹੈ ਜੀ
ਹਾਂ ਬ੍ਰਹਮ ਗਿਆਨ ਦੇ ਤੌਰ ਤੇ ਵਰਤਾਇਆ ਜਾ ਰਿਹਾ ਸਰੀਰ ਨੂੰ ਵੀ ਉਹੀ ਹੈ ਉਹ ਵੀ ਉਹੀ ਹੈ ਹਾਂਜੀ
ਚਾਰੇ ਕੁੰਡਾ ਸੂਜੀ ਇਸ ਮਨ ਮੈਂ ਸ਼ਬਦ ਪ੍ਰਵਾਣ
ਚਾਰੇ ਕੁੰਡਾ ਦਾ ਮਤਲਬ ਚਾਰੇ ਯੁੱਗ ਦਾ ਗਿਆਨ ਚਾਰ ਯੁੱਗ ਬੁੱਝਦੇ ਗੁਪਤੇ ਬੁੱਝੇ ਯੁੱਗ ਚਤੁਆਰੇ ਘਰ ਘਰ ਵਰਤੇ ਉਧਰ ਬੁਝਾਰੇ ਚਾਰੇ ਯੁੱਗ ਦੱਸਦੇ ਕੀ ਹੁੰਦੇ ਨੇ ਚਾਰੇ ਕੁੰਡਾਂ ਦਾ ਗਿਆਨ ਦੱਸਦਾ ਸਾਰਾ ਕੀ ਹੁੰਦਾ ਯੁੱਗ ਵੀ ਹੋਰ ਨੇ ਸਾਡੇ
ਠੀਕ ਹੈ ਚਾਰੇ ਕੁੰਡਾ ਸੂਜੀ ਇਸ ਮਨ ਮੈਂ ਸ਼ਬਦ ਪ੍ਰਵਾਣ
ਜਿਹਨਾਂ ਨੇ ਮਨ ਦੇ ਵਿੱਚ ਸ਼ਬਦ ਪ੍ਰਵਾਣ ਕਰ ਲਿਆ ਉਹਨੂੰ ਚਾਰ ਯੁੱਗ ਦਾ ਗਿਆਨ ਹੋ ਜਾਂਦਾ
ਠੀਕ ਹੈ ਉਹ ਪਰਬ੍ਰਹਮ ਹੋ ਜਾਂਦਾ ਹੈ ਜੀ
ਹਾਂਜੀ
ਆਵਾਗੌਣ ਨਿਵਾਰੀ ਉਹ ਕਰ ਨਜ਼ਰ ਨਿਸ਼ਾਨ
ਆਵਾਗੌਣ ਸੀ ਜਿਹੜਾ ਜਮਣ ਬਲਨਾ ਖਤਮ ਕਰ ਲਿਆ ਨਿਵਾਰ ਲਿਆ ਕਰੀ ਨਜ਼ਰ ਨਿਸ਼ਾਨ ਸੀ ਤੇ ਕਿਰਪਾ ਹੋ ਗਈ ਉਹਦਾ ਆਵਾਗੌਣ ਦੂਰ ਹੋ ਜਾਂਦਾ ਜਿਹਨੂੰ ਨਾ ਮਿਲ ਗਿਆ ਆਵਾਗੌਣ ਮਿਟ ਗਿਆ ਉਹਦਾ
ਪਰਬ੍ਰਹਮ ਦਾ ਹੀ ਆਵਾਗੌਣ ਦੂਰ ਹੁੰਦਾ ਕਿਉਂ ਜੀ
ਹਾਂ
ਫਿਰ ਇਸ਼ਾਰਾ ਤਾਂ ਉਧਰ ਨੂੰ ਹੋ ਰਿਹਾ ਚਾਰੇ ਕੁੰਡਾਂ ਸੂਜੀ ਇਸ ਮਨ ਮੈਂ ਸ਼ਬਦ ਪ੍ਰਵਾਨ ਆਵਾਗੌਣ ਨਿਵਾਰਿਓ ਕਰ ਨਦਰ ਨਿਸ਼ਾਨ ਇਹ ਹੁਣ ਪਰਬ੍ਰਹਮ ਦੀ ਅਵਸਥਾ ਹੈ ਜੀ
ਹਾਂ ਪਰਬ੍ਰਹਮ ਦੀ ਅਵਸਥਾ ਹੀ ਹੈ
ਠੀਕ ਹੈ ਔਤਰਿਆ ਅਵਤਾਰ ਲੈ ਸੋ ਪੁਰਖ ਸੁਜਾਨ ਚੱਖੜ ਵਾਓ ਨਾ ਡੋਲੇ ਪਰਬਤ ਮੇਰਾਣ
ਆਹ ਅਵਤਾਰ ਹੈ ਉਤਰਿਆ ਉਤਾਰ ਲੈ ਕੇ ਸਤਿਗੁਰੂ ਦਾ ਜਨਮ ਹੋ ਗਿਆ। ਸਤਿਗੁਰ ਕੇ ਜਨਮ ਹੈ, ਗਵਨ ਮਟਾਇਆ, ਗਵਨ ਤਾਂ ਮਿਟ ਗਿਆ, ਸਤਿਗੁਰ ਦਾ ਜਨਮ ਹੋਇਆ ਹੈ। ਉਤਾਰ ਲੈ ਸੋ ਪੁਰਖ ਰੁਝਾਨ, ਸਾਰੀ ਜਾਣਕਾਰੀ ਵਾਲਾ ਪੁਰਖ ਫਿਰ ਪ੍ਰਗਟ ਹੋ ਗਿਆ ਇੱਥੇ ਦੇ। ਚੱਕੜ ਵਾਹ ਡੋਲੀ, ਚੱਕੜ ਚੱਲਦੇ ਨੇ, ਬੜੇ ਬੜੀਆਂ ਮੁਸੀਬਤਾਂ ਦੇ ਵਿੱਚ ਵੀ ਨਹੀਂ ਡੋਲਦਾ। ਪਰਬਤ ਮੇਰਾਣ ਜਿਵੇਂ ਪਰਬਤ ਖੜੇ ਰਹਿੰਦੇ ਨੇ ਬੜੇ ਬੜੇ ਚੱਕੜਾਂ ਦੇ ਵਿੱਚ, ਅਡੋਲ ਐ ਖੜਾ ਰਹਿੰਦਾ। ਬੜੇ ਬੜੇ ਚੱਕੜ ਆਉਂਦੇ ਨੇ, ਬੜੇ ਬੜੇ ਵਿਰੋਧ ਹੁੰਦੇ ਨੇ, ਬੜੇ ਬੜੇ ਹਕੂਮਤ ਦੇ ਡਰ ਪਏ ਹੁੰਦੇ ਨੇ, ਉਹਨੂੰ ਕੋਈ ਪਰਵਾਹ ਨਹੀਂ ਹੈ। ਹਾਂਜੀ,
ਜਾਣੇ ਬਿਰਥਾ ਜੀ ਕੀ ਜਾਣੀ ਹੂੰ ਜਾਣ।
ਉਹ ਜੀਵ ਦੀ ਬਿਰਥਾ ਜਾਣਦਾ, ਕੱਲੀ ਹਾਲਤ ਜਾਣਦਾ ਹੈ। ਇਹ ਜੀਵ ਹੈ ਜਿਹੜਾ ਕਿੱਥੇ ਬੋਲਦਾ ਹੈ, ਕਿਹੜੇ ਘਰ ਚ ਬੋਲਦਾ, ਉਹਨੂੰ ਸਮਝ ਆਉਂਦੀ ਹੈ ਇਸ ਗੱਲ ਦੀ। ਘੱਟ ਘੱਟ ਕੇ ਅੰਤਰ ਕੀ ਜਾਣਨ ਵਾਲਾ ਹੁੰਦਾ ਉਹ ਆਦਮੀ।
ਜੋ ਉਹਨਾਂ ਨੇ ਪ੍ਰਾਪਤ ਕੀਤਾ ਉਹ ਪ੍ਰਾਪਤੀ ਦੱਸੀ ਜਾ ਰਹੀ ਹੈ ਜੀ।
ਹਾਂ,
ਕਿਆ ਸਾਲਾ ਹੀ ਸੱਚੇ ਪਾਤਸ਼ਾਹ ਜਾਂ ਤੂੰ ਸੁਗੜ ਸੁਜਾਣ।
ਕਿਆ ਸਾਲਾ ਹੀ ਸੱਚੇ ਪਾਤਸ਼ਾਹ, ਸੱਚ ਦੇ ਪਾਤਸ਼ਾਹ, ਅਗਰ ਪਾਤਸ਼ਾਹ ਲਫ਼ਜ਼ ਇੱਥੇ ਵਰਤਿਆ ਹੋਇਆ, ਪਰ ਜੇ ਪਾਤਸ਼ਾਹੀ ਦਸ ਵੀ ਵਰਤ ਲਿਆ ਫਿਰ ਕੀ ਹੋ ਗਿਆ? ਪਾਤਸ਼ਾਹ ਤਾਂ ਇੱਥੇ ਵੀ ਆਇਆ ਹੋਇਆ, ਆ ਸੱਚੇ ਪਾਤਸ਼ਾਹ ਗਏ ਤੇ ਮਹਲਾ ਕਿਆ ਨੀ ਹੋਇਆ? ਉਹ ਕਹਿੰਦੇ ਜੀ ਮਹਲਾ ਕਿਉਂ ਲੱਗਿਆ, ਪਾਤਸ਼ਾਹ ਕਿਉਂ ਲੱਗਤਾ? ਸੱਚੇ ਪਾਤਸ਼ਾਹ ਕਹਿੰਦਾ ਉਹ, ਕਿਆ ਸਾਲਾ ਹੀ ਸੱਚੇ ਪਾਤਸ਼ਾਹ ਜਾਂ ਤੂੰ ਸੁਗੜ ਸੁਜਾਣ। ਸੁਕਾੜੇ ਤੂੰ, ਤੈਨੂੰ ਘੜਿਆ ਹੈ ਉਹਨੇ ਆਪ ਸ਼ਬਦ ਗੁਰੂ ਨੇ, ਸਾਰੀ ਜਾਣਕਾਰੀ ਤੇਰੇ ਕੋਲ, ਤੇਰੀ ਸਿਫਤਲਾ ਕੀ ਕਰੀ?
ਠੀਕ ਹੈ ਜੀ। ਕਿਆ ਤਾਲਾ ਹੀ ਸੱਚੇ ਪਾਤਸ਼ਾਹ ਜਾ ਤੂੰ ਸੁਕੜ ਸੁਜਾਨ।
ਹਾਂਜੀ,
ਦਾਨ ਜੇ ਸਤਿਗੁਰ ਭਾਵ ਸੀ ਸੋ ਸੱਤੇ ਦਾਨ, ਨਾਨਕ ਹੰਦਾ ਛੱਤਰ ਸਿਰ ਉਮਤ ਹੈਰਾਨ।
ਦਾਨ ਜੇ ਸਤਿਗੁਰ ਭਾਵ ਸੀ ਸੋ ਸੱਤੇ ਦਾਨ, ਸੱਤਾ ਕਹਿੰਦਾ ਮੈਨੂੰ ਤਾਂ ਦਾਨ ਹੋ ਜੇ ਜਿਹੜਾ ਤੈਨੂੰ ਚੰਗਾ ਲੱਗਦਾ, ਮੈਂ ਨੀ ਮੰਗਦਾ ਕੁਛ ਵੀ। ਦਾਨ ਮੈਨੂੰ ਦਾਨ ਜੇ ਦੇਣਾ ਤਾਂ ਉਹ ਦੇ ਜੇ ਸਤਿਗੁਰ ਭਾਵ ਸੀ ਜਿਹੜਾ ਤੈਨੂੰ ਪਾਉਂਦਾ, ਸੋ ਸੱਤੇ ਦਾਨ ਉਹ ਦੇ ਮੈਨੂੰ ਦਾਨ। ਨਾਨਕ ਹੰਦਾ ਛੱਤਰ ਸਿਰ ਉਮਤ ਹੈਰਾਨ, ਨਾਨਕ ਜੈ ਸਿਰ ਤੇ ਛਤਰ ਝੁਲਦਾ ਤੇ ਉਮਤ ਜਿਹੜੀ ਸੰਗਤ ਹੈਰਾਨ ਹੋ ਰਹੀ ਹੈ।
ਇੱਥੇ ਉਹ ਬੇਦੀਆਂ ਦੀ ਗੱਲ ਕਰਕੇ ਮੈਨੂੰ ਲੱਗਦਾ
ਤਿੰਨੇ ਇੱਕ ਹੋ ਗਏ, ਨਾਨਕ ਵਾਲਾ ਜਦਰ ਆ ਗਿਆ, ਇੱਥੇ ਨਾਨਕ ਹੀ ਹੈ।
ਇੱਥੋਂ ਗਾਂ ਤਾਂ ਫਿਰ ਸੋਢੀ ਬਣ ਸ਼ੁਰੂ ਹੋ ਜਾਣੀ ਨਾ,
ਇੱਥੋਂ ਸੋਢੀ ਹੋ ਜਾਣਾ ਸ਼ੁਰੂ। ਹੁਣ ਇਹ ਵੀ ਨਾਨਕ ਕਹਿੰਦਾ ਲੈਣਾ ਤਾਂ ਕਿਸੇ ਦਾ ਨਾਂ ਨੀ ਲੈ ਰਿਹਾ,
ਇਹਦਾ ਫਿਰ ਭੇਦ ਦਸਮ ਚ ਖੋਲਿਆ ਜਾ ਕੇ।
ਹਾਂ, ਇਹਦਾ ਦਸਮ ਖੋਲਦਾ ਜਾ ਕੇ।
ਠੀਕ ਹੈ। ਸੋ ਟਿਕਾ ਸੋ ਬਹਿਣਾ ਸੋਈ ਦੀਵਾਨ, ਪਿਓ ਦਾਦੇ ਜੇਵੇ ਆ ਪੁੱਤਰਾ ਪ੍ਰਵਾਨ।
ਸੋਈ ਟਿਕਾ ਸੋ ਬਹਿਣਾ ਸੋਈ ਦੀਵਾਨ, ਪਿਓ ਦਾਦੇ ਜੇਵੇ ਆ ਪੋਤਾ ਪ੍ਰਵਾਨ। ਜਿਹਾ ਜਿਹਾ ਗੁਰੂ ਨਾਨਕ ਹੈ, ਜਿਹਾ ਜਿਹਾ ਲੈਣਾ ਹੈ, ਉਹ ਜਿਹਾ ਗੁਰੂ ਅਮਰਦਾਸ ਹੈ, ਉਹੀ ਬਹਿਣਾ ਹੈ, ਬੈਠਣੀ ਹੈ, ਉਹੀ ਸੁਭਾਅ ਹੈ, ਉਹੀ ਬਚਨ ਹੈ,
ਉਹੀ ਬੇਦੀਆਂ ਵਾਲੀ ਕੁੱਲ ਹੈ,
ਉਹੀ ਬੇਦੀਆਂ ਵਾਲੀ ਕੁੱਲ ਹੈ।
ਠੀਕ ਹੈ। ਤਿੰਨ ਬੇਦੀਆਂ ਕੇ ਕੁੱਲ ਮੈਂ ਪ੍ਰਗਟੇ ਨਾਨਕ ਰਾਏ। ਹਾਂਜੀ,
ਪ੍ਰਗਟੇ ਨਾਨਕ ਰਾਏ।
ਆਰਾਮ ਕਲੀ ਕੀ ਵਾਰ, ਰਾਏ ਬਲਵੰਤ ਸੱਤੇ ਡੂਮ ਆਖੀ ਦੀ ਛੇਵੀਂ ਤੇ ਭਾਈ ਸੱਤੇ ਦੀ ਤੀਸਰੀ, ਸੱਤਾ ਜੀ ਦਾ ਨੌ ਆਉਂਦਾ ਹੈ ਨਾ ਜੀ।
ਹਾਂਜੀ ਹਾਂ।
ਦਾਨ ਜੇ ਸਤਿਗੁਰ ਭਾਵ ਸੀ ਸੋ ਸੱਤੇ ਦਾਨ, ਇਥੋਂ ਪਤਾ ਲੱਗਦਾ ਕਿ ਇਹ ਜਿਹੜੀ ਪੌੜੀ ਹੈ ਵਾਰ ਦੀ, ਇਹ ਭਾਈ ਸੱਤਾ ਜੀ ਦੀ ਰਚੀ ਹੋਈ ਹੈ।
ਪਰ ਅਸੀਂ ਇਹਦੇ ਚ ਜਿਹੜੀ ਗੱਲ ਬਹੁਤ ਇੰਪੋਰਟੈਂਟ ਸੀ ਉਹ ਛੱਡ ਦਿੱਤੀ। ਅਸੀਂ ਅਰਦਾਸ ਜਿਹੜੀ ਸਿੱਖ ਕਰਦੇ ਹਾਂ, ਅਸੀਂ ਆਪਣੀ ਮਰਜ਼ੀ ਦੀ ਕਰਦੇ ਹਾਂ, ਸੱਤਾ ਨਹੀਂ ਕਰ ਰਿਹਾ। ਸੱਤਾ ਕਹਿੰਦਾ ਸਤਿਗੁਰੂ ਜੇ ਮੈਨੂੰ ਦੇਣਾ ਉਹ ਦੇ ਜਿਹੜਾ ਤੈਨੂੰ ਚੰਗਾ ਲੱਗਦਾ।
ਹਾਂਜੀ,
ਆਹ ਮੰਗਣਾ ਚਾਹੀਦਾ ਸੀ, ਉਹ ਕਹਿ ਗਿਆ, ਗੱਲ ਕਹਿ ਗਿਆ ਸਿੱਖ।
ਸਿੱਖ ਨੂੰ ਜੋ ਮੰਗਣਾ ਚਾਹੀਦਾ ਉਹ ਕਹਿ ਗਏ, ਉਹ
ਗੱਲ ਕਹਿ ਗਏ, ਪਰ
ਅਸੀਂ ਤਾਂ ਕਾਰਾਂ ਬੱਸਾਂ ਟਰੱਕਾਂ ਦੀਆਂ ਅਰਦਾਸਾਂ ਕਰਾਉਂਦੇ ਰਹਿੰਦੇ ਹਾਂ ਜੀ। ਮੁਕਤ ਹੋਣ ਦਾ ਤਾਂ ਨਿਸ਼ਾਨਾ ਹੀ ਨਹੀਂ ਹੈ। ਦਾਨ ਜੋ ਅਸਲੀ ਦਾਨ ਹੈ, ਨਾਮ ਦਾਨ,
ਪਰ ਦਵੇ ਤਾਂ ਉਹ ਜਿਹੜਾ ਤੈਨੂੰ ਚੰਗਾ ਲੱਗਦਾ। ਡੁਬਤਾ ਤਾਂ ਇਸ ਗੱਲ ਦਾ, ਜੋ ਮਰਜ਼ੀ ਦਵੇ ਉਹ, ਪਰ ਗੱਲ ਤਾਂ ਇਹ ਹੈ ਵੀ ਜਿਹੜਾ ਤੈਨੂੰ ਚੰਗਾ ਲੱਗਦਾ ਉਹ ਦੇ ਦੇ। ਕਿਸੇ ਵੇਲੇ ਕੋਈ ਚੰਗਾ ਲੱਗਦਾ ਹੋਵੇ ਉਹਨੂੰ ਉਹਨੇ ਹੋਰ ਕੋ ਦੇਣਾ ਹੋਵੇ। ਗੱਲ ਤਾਂ ਡਾਕਟਰ ਨੂੰ ਕਹਿਣੇ ਦੋ ਵੀ ਜਿਹੜੀ ਮੈਨੂੰ ਦਵਾਈ ਚਾਹੀਦੀ ਹੈ ਉਹ ਤੈਨੂੰ ਪਤਾ, ਤੂੰ ਦੇ।
ਅਸੀਂ ਆਪ ਹੀ ਕੈਮਿਸਟ ਬਣ ਜਾਂਦੇ ਹਾਂ ਜੀ।
ਗੁਰੂ
ਤੁਹਾਡੇ ਤਾਂ ਇੰਡੀਆ ਜਾਓ, ਜਿਹੜੀ ਮਰਜ਼ੀ ਦਵਾਈ ਲੈ ਲਓ, ਸਾਡੇ ਇੱਥੇ ਨਹੀਂ ਮਿਲਦੀ। ਉਹ ਕਹਿੰਦੇ ਪਹਿਲਾਂ ਲਿਖਾ ਕੇ ਲਿਆਓ ਡਾਕਟਰ ਤੋਂ।
ਉਹਨਾਂ ਦਾ ਸੁਭਾਅ ਦੇ ਵਿੱਚ ਗੱਲਾਂ ਨੇ, ਅਸੀਂ ਵਿਰੋਧ ਕੀਤਾ। ਹਿੰਦੁਸਤਾਨ ਚ ਸਭ ਤੋਂ ਜ਼ਿਆਦਾ ਵਿਰੋਧ ਸੱਚ ਦਾ, ਜਿੰਨੀ ਵਾਰ ਸੱਚ ਪ੍ਰਗਟ ਹੋਇਆ ਇੰਡੀਆ ਤੋਂ, ਇੰਡੀਆ ਨੇ ਤਾਂ ਜਾਣ ਨਹੀਂ ਦਿੱਤਾ ਸਮੁੰਦਰ ਤੋਂ ਬਾਹਰ ਸੱਚ।
ਹਾਂਜੀ, ਠੀਕ ਹੈ ਜੀ। ਇੱਥੇ ਫਿਰ ਆਪਾਂ ਆਹ ਵੀ ਸਿੱਖ ਲਿਆ ਵੀ ਸਤਿਗੁਰ ਨੂੰ ਜੋ ਪਾਉਂਦਾ ਉਹੀ ਦਾਨ ਸਾਨੂੰ ਮਿਲੇ।
ਇਹਦੇ ਵਿੱਚ ਸਿੱਖਾਂ ਵਾਸਤੇ ਸਭ ਤੋਂ ਵੱਡੀ ਸਿੱਖਿਆ ਇਹ ਸੀ ਮੇਰੇ ਤੇ ਜੋ ਮਤਲਬ ਅਸਰ ਹੋਇਆ ਕਿ ਦਾਨ ਉਹ ਮੰਗੋ ਜੇ ਸਤਿਗੁਰੂ ਨੂੰ ਕੋਲਦਾ।
ਠੀਕ ਹੈ ਜੀ।
ਤੇ ਮੈਨੂੰ ਕੀ ਪਤਾ ਡਾਕਟਰ ਨੂੰ ਕਹਿ, ਮੈਨੂੰ ਤਾਂ ਆਰਾਮ ਹੋਣਾ ਚਾਹੀਦਾ, ਤੂੰ ਦੱਸ ਦਵਾਈ ਤੂੰ ਦੇ ਜਿਹੜੀ ਚਾਹੀਦੀ। ਇੱਥੇ ਅਸੀਂ ਆਪ ਮੰਗਦੇ ਜਾਂਦੇ, ਗੁਰਮਤ ਤੋਂ ਖਿਲਾਫ ਹੈ ਜੋ ਕੁਛ ਅਸੀਂ ਕਰ ਰਹੇ ਹਾਂ, ਸਾਡੀ ਸੋਚ ਹੈ ਗੁਰਮਤ ਤੋਂ ਖਿਲਾਫ।
ਠੀਕ ਹੈ ਜੀ, ਇੱਥੇ ਪੌੜੀ ਦੀ ਸਮਾਪਤੀ ਆ।